ਫੇਰ ਨਹੀਂ ਹੈ। ਜਿਹੜਾ ਨਹੀਂ ਵੱਜਦਾ ਉਹਦਾ ਸੰਸਾਰੀ ਆਦਮੀ, ਫਿਰ ਉਹਦਾ ਕੀ ਹੈ? ਕਾਹਦਾ ਉਹ ਕੌਣ ਉਹਦਾ ਗੁਰੂ ਹੈ? ਕਿਹੜਾ ਉਹ ਸਿੱਖ ਹੈ? ਨਾ ਉਹਦਾ ਕੋਈ ਗੁਰੂ ਹੈ, ਨਾ ਕਿਸੇ ਦਾ ਉਹ ਸਿੱਖ ਹੈ। ਉਹ ਆਪਣੀ ਮਰਜ਼ੀ ਦਾ ਮਾਲਕ, ਸਾਰੇ ਮਰਜ਼ੀ ਦੇ ਮਾਲਕ ਨੇ, ਕਹਿੰਦੇ ਨੇ ਅਸੀਂ ਸਿੱਖ ਹਾਂ। ਸਿੱਖ ਤਾਂ ਨੇ ਜੇ ਗੁਰਬਾਣੀ ਅਨੁਸਾਰ ਜੀਵਨ ਢਾਲਣਗੇ। ਸਾਰੇ ਨਹੀਂ ਮੰਨਦੇ, ਅਤੀ ਜਦੀ ਕੋਈ ਗੱਲ ਤਾਂ ਮੰਨੋ, ਇਹ ਤਾਂ ਮੰਨੋ ਵੀ ਆਹ ਗੱਲ ਠੀਕ ਹੈ ਪਰ ਸੱਤੇ ਨਹੀਂ ਹੁੰਦੀ, ਥੋੜ੍ਹੀ ਬਹੁਤੀ ਕਰਦੇ ਹੋ। ਤੁਸੀਂ ਤਾਂ ਕਹਿੰਦੇ ਹੀ ਨਹੀਂ, ਤੁਸੀਂ ਤਾਂ ਕਹਾਣੀਆਂ ਇਹੋ ਜਿਹੀਆਂ ਬਣਾ ਲਈਆਂ ਉਲਟ ਗੁਰਬਾਣੀ ਦੇ। ਦੇਣ ਹਾਲ ਦੇ ਰਹੋ ਜੋ ਦੀਨੋ ਸੋ ਇੱਕ ਵਾਰ,
ਜੋ ਦੀਨੋ ਸੋ ਇੱਕ ਵਾਰ,
ਇੱਕੋ ਵਾਰ ਜੋ ਪਾਉਣਾ ਸੀ ਉਹਨੇ ਸ੍ਰਿਸ਼ਟੀ ਇੱਕੋ ਵਾਰ ਪਾਤਾ ਸਾਰਿਆਂ ਵਾਸਤੇ। ਉਹਦੇ ਕੋਲ ਤਾਂ ਸਭ ਕੁਝ ਪਿਆ, ਕਿਉਂ ਨਹੀਂ ਦਿੰਦਾ? ਕੋਈ ਦੁਸ਼ਮਣੀ ਹੈ? ਨਾਲੇ ਕਹਿੰਦੇ ਦਿਆਲੂ ਹੈ, ਕਿਰਪਾਲੂ ਹੈ, ਫਲਾਣ, ਪਰ ਆਪੇ ਦੇ ਨੂੰ ਭਰੋਸਾ ਕਿਉਂ ਨਹੀਂ ਕਰਦੇ? ਜੇ ਦਿਆਲੂ ਹੈ, ਦਿਆਲੂ ਹੈ ਤਾਂ ਹੀ ਨਹੀਂ ਦਿੰਦਾ ਵੀ ਮਰਨਾ ਜਾਵੇ ਖਾ ਕੇ ਜ਼ਹਿਰ। ਜਿਹਨੂੰ ਜ਼ਹਿਰ ਦਿੰਦਾ ਉਹਨੂੰ ਮਾਰਨਾ ਉੱਡੀਆਂ ਚੱਕ ਕੇ ਫਾਹਾ ਲੈਂਦਾ, ਖਬਰਾਂ ਨੂੰ ਕਿਉਂ ਦਿੰਦਾ? ਡਾਕਟਰ ਕਿਹਨੂੰ ਕਿਹੜਾ ਟੀਕਾ ਲਾਉਂਦਾ ਡਾਕਟਰ ਨੂੰ ਪਤਾ ਕਿ ਆਪਾਂ ਨੂੰ ਪਤਾ? ਕਿਹਨੂੰ ਕਿਹੜੀ ਦਵਾਈ ਪਿਲਾਉਂਦਾ ਆਪਾਂ ਨੂੰ ਪਤਾ ਕਿ ਉਹਨੂੰ ਪਤਾ? ਆਪਾਂ ਨੇ ਕੀ ਲੈਣਾ? ਆਪਣੀ ਗੱਲ ਕਰੋ। ਹਾਂਜੀ,
ਜੋ ਦੀਨੋ ਸੋ ਇੱਕ ਹੈ ਵਾਰ, ਮਨ ਮੂਰਖ ਕਹਿ ਕਰੇ ਪੁਕਾਰ।
ਮਨ ਮੂਰਖ ਹੈ ਫਿਰ ਰੌਲਾ ਪਾਈ ਜਾਂਦਾ। ਉਹ ਗੁਰਦੁਆਰੇ ਦੇਵ ਵਰਤਦੀ ਆ, ਉਦੋਂ ਤਾਂ ਕੋਈ ਨੀ ਕਹਿੰਦਾ ਮੈਨੂੰ ਘੱਟ ਮਿਲ ਗਈ ਵੱਧ ਮਿਲ ਗਈ। ਇੱਥੇ ਵੀ ਨਾ ਕਹੋ ਗੁਰੂ ਵਰਤਾਉਂਦਾ, ਸਭ ਪਰਮੇਸ਼ਰ ਵਰਤਾਉਂਦਾ। ਉੱਥੇ ਆਦਮੀ ਵਰਤਾਉਂਦਾ, ਉੱਥੇ ਨੀ ਕਹਿੰਦੇ। ਇੱਥੇ ਪਰਮੇਸ਼ਰ ਵਰਤਾਉਂਦਾ ਉਹਨੂੰ ਕਹੀ ਜਾਂਦੇ ਹੋ ਤੁਸੀਂ। ਭਰੋਸਾ ਨਹੀਂ ਹੈ ਬਾਣੀ ਤੇ ਕਿਸੇ ਨੂੰ। ਇਹ ਗੱਲਾਂ ਤਾਂ ਹਵਾ ਚ ਲਗਾਤੀ ਨਾ, ਭਰੋਸਾ ਕਿਸੇ ਨੂੰ ਨਹੀਂ ਹੈ। ਹਾਂ,
ਜੋ ਮੰਗੇ ਤੋ ਮੰਗੇ ਬੀਆ,
ਜਦੇ ਮੰਗਦਾ, ਜਦੇ ਮੂੰਹ ਖੋਲਦਾ, ਹੋਰੇ ਕੁਛ ਮੰਗਦਾ ਜੋ ਮੰਗਣਾ ਚਾਹੀਦਾ ਉਹ ਨਹੀਂ ਮੰਗਦਾ, ਬੀਆ ਦੂਜੀ ਚੀਜ਼ ਮੰਗਦਾ, ਦੂਜੀ ਕੀ ਮਾਇਆ ਮੰਗਦਾ।
ਜੋ ਮੰਗੇ ਤੋ ਮੰਗੇ ਬੀਆ,
ਜਿਹੜੀ ਚੀਜ਼ ਚਾਹੀਦੀ ਹੈ ਮੰਗ ਲੈਣ ਆਇਆ ਉਹ ਨਹੀਂ ਮੰਗਦਾ, ਜਿਹੜਾ ਪਦਾਰਥ ਇੱਥੇ ਖੱਟਣ ਆਇਆ ਉਹ ਨਹੀਂ ਮੰਗਦਾ, ਹੋਰ ਮੰਗਦਾ ਕੁਛ, ਤੂੰ ਉਹੀ ਮੰਗਦਾ ਲੈਣ ਆਇਆ। ਨਾਨਕ ਮੰਗਦਾ ਨਾਮਦਾਨ, ਗੁਰੂਆਂ ਨੇ ਨਾਲੇ ਮੰਗ ਕੇ ਦਿਖਾਇਆ ਤੁਹਾਨੂੰ, ਨਾਨਕ ਮੰਗਦਾ ਨਾਮਦਾਨ, ਕਿਰਪਾ ਕਰੋ ਹਰੇ, ਤੁਸੀਂ ਕਦੇ ਨਹੀਂ ਮੰਗਦੇ ਬਈ। ਹਾਂਜੀ,
ਜੋ ਮੰਗੇ ਤੋ ਮੰਗੇ ਵੀਆ, ਜਾ ਤੇ ਕੁਸ਼ਲ ਨਾ ਕਾਹੂ ਸੀਆ।
ਐਸੀ ਚੀਜ਼ ਮੰਗਦਾ ਜਿਹਦੇ ਸੁੱਖ ਰਹਿਣੀ ਉਹਨੇ ਘਰ ਚ, ਕਲੇਸ਼ ਪੈ ਜਾਣ, ਬਿਮਾਰੀਆਂ ਵੱਜ ਜਾਣੀਆਂ। ਕੁਸ਼ਲ ਨਾ ਕਾਹੂ ਤੀਆ, ਕੁਛ ਵੀ ਸੁੱਖ ਨਹੀਂ ਰਹਿਣੀ ਉੱਥੇ, ਕੁਛ ਵੀ ਉਹਦਾ ਲਾਭ ਨਹੀਂ ਹੋਣਾ, ਨੁਕਸਾਨ ਹੋਣਾ। ਕੁਸ਼ਲ ਕਹਿੰਦੇ ਨੇ ਖੁਸ਼ੀ, ਖੁਸ਼ੀ ਨਹੀਂ ਪੈਦਾ ਹੋਣੀ ਉੱਥੇ। ਜਿਹਨਾਂ ਦੇ ਘਰ ਜ਼ਿਆਦਾ ਮਾਇਆ, ਕਲੇਸ਼ ਦੇਖ ਲਓ ਕਿੰਨੇ ਨੇ, ਮਾਇਆ ਦੇ ਕਲੇਸ਼ ਵੀ ਦੇਖ ਲਓ, ਅੰਬਾਨੀਆਂ ਦੇ ਘਰ ਦੇਖ ਲਓ ਕਲੇਸ਼ ਪਿਆ ਹੋਇਆ, ਫਿਲਮਾਂ ਚ ਬਥੇਰੇ ਰੋਜ਼ ਦਿਖਾਉਂਦੇ ਨੇ ਮਾਇਆ ਦੇ ਕਲੇਸ਼। ਜ਼ਮੀਨ ਮਹਿੰਗੀ ਹੋਏ ਤੇ ਹੀ ਮਾਰਦੇ ਨੇ ਭਾਈਆਂ ਨੂੰ, ਭਾਈ ਭੈਣਾਂ ਨੇ ਭਾਈ ਮਾਰਤੇ, ਬਾਪਾਂ ਨੂੰ ਮਾਰਤਾ, ਮਹਿੰਗੀ ਹੋ ਗਈ ਜ਼ਮੀਨ, ਮਾਇਆ ਨੇ ਇਹੋ ਜਿਹਾ ਕੰਮ ਕਰਾਉਂਦੀ ਹੈ, ਮਾਇਆ ਮਤ ਮਾਰ ਦਿੰਦੀ ਹੈ।
ਮੰਗਣ ਮੰਗਦੇ ਇੱਕ ਹੈ ਮੰਗ,
ਮੰਗਣ ਮੰਗ ਜੇ ਮੰਗਣਾ ਤੇ ਇੱਕ ਮੰਗ ਮੰਗ, ਸਿਰਫ ਜੇ ਮੰਗਣਾ ਹੀ ਹੈ ਨਾ ਤੇਰਾ ਨਹੀਂ ਹਟਦਾ, ਇੱਕ ਮੰਗ ਮੰਗਦਾ। ਨਾਨਕ ਜਾਤੇ ਪਰੇ ਪਰਾਗ,
ਨਾਨਕ ਜਾਤੇ ਪਰੇ ਪਰਾਗ,
ਜਿਹਦੋ ਭਵ ਸਾਗਰ ਤਰਜਮੇ ਉਹ ਚੀਜ਼ ਮੰਗ ਲੈ, ਚੱਲ ਜੇ ਮੰਗਣੀ ਹੋਈ ਭਵ ਸਾਗਰ ਤੇ ਪਾਰ ਹੋ ਜਾਵੇ, ਤੇਰਾ ਵੇੜਾ ਹੀ ਪਾਰ ਹੋ ਜਾਏ ਜਿਹਦੇ ਨਾਲ ਉਹ ਚੀਜ਼ ਮੰਗ, ਜੇ ਮੰਗਣੀ ਹੈ ਉਹ ਮੰਗਦਾ ਜੀ। ਰਿਸ਼ਤਾ ਕਾ ਕੀੜਾ ਨਾ, ਰਿਸ਼ਤਾ ਕੇ ਕੀੜੇ ਰਿਸ਼ਤਾ ਮਾਏ ਸਮਾਏ, ਇਹ ਚੰਗੀ ਲੱਗਦੀ ਹੈ। ਦੁੱਧ ਚ ਪਾ ਦੀ ਉਹ ਕੀੜੇ ਨੂੰ ਮਰ ਜਾਂਦਾ, ਰਿਸ਼ਤਾ ਦੇ ਕੀੜੇ ਨੂੰ ਕੱਢ ਕੇ ਦੁੱਧ ਚ ਪਾ ਦੀ ਇਹਨੂੰ ਮਰ ਜਾਂਦਾ। ਅਮਰਦ ਨਾਲ ਕਿੱਥੇ ਅਮਰਦ ਨਾਲ, ਹਾਲਾਂਕਿ ਉੱਧਰ ਮਰਦਾ ਨਹੀਂ ਅਮਰਦ ਨਾਲ, ਮਰਦਾ ਨਹੀਂ, ਮਰਦਾ ਤਾਂ ਹੈ ਮਨ, ਸੁਭਾਅ ਹੈ ਮਰਦਾ ਉਹਦਾ, ਜਿਹੜਾ ਮਨ ਨੂੰ ਮਰਦਾ ਕਹਿੰਦੇ ਮਰਦਾ ਕਹੂੰਗੇ ਸੁਭਾਅ ਹੀ ਛੱਡਦਾ, ਆਹ ਮੰਗਣ ਵਾਲਾ ਸੁਭਾਅ ਹੀ ਛੱਡਦਾ, ਜਿਹੜਾ ਮੰਗਣ ਵਾਲਾ ਸੁਭਾਅ ਹੈ ਨਾ ਇਹ ਛੱਡ ਦੇਣ ਨੂੰ ਮਰਨਾ ਕਹਿੰਦੇ ਨੇ, ਮੰਦਾ ਹੋਰ ਕੁਛ ਨਹੀਂ ਮਰਨਾ। ਆ ਜਿਹੜਾ ਮੰਗ ਹੈ ਨਾ ਮਾਇਆ ਦੀ, ਇਹ ਛੱਡ ਦਿੰਦਾ ਨਾ ਮੰਗਦਾ, ਇਹ ਉਹ ਮਨ ਮਰ ਗਿਆ ਜਿਹੜਾ ਪਹਿਲਾਂ ਸੀ, ਜਿਹੜਾ ਮਾਇਆ ਮੰਗਦਾ ਸੀ ਉਹ ਮਰ ਗਿਆ, ਨਾ ਮੰਗਦਾ ਉਹ ਜੰਮ ਪਿਆ, ਆਹੀ ਜੰਮਣ ਮਰਨਾ, ਹੋਰ ਜੰਮਣ ਮਰਨ ਕੁਛ ਨਹੀਂ ਹੈ।
ਸਲੋਕ ਮਤ ਪੂਰੀ ਪ੍ਰਧਾਨ ਤੇ,
ਮਤ ਪੂਰੀ
ਪ੍ਰਧਾਨ ਤੇ,
ਪ੍ਰਧਾਨ ਤੇ ਜਿਹਨਾਂ ਦੀ ਮਤ ਪੂਰੀ ਹੈ ਉਹ ਪ੍ਰਧਾਨ ਨੇ,
ਗੁਰ
ਕਿੰਨੇ ਪ੍ਰਧਾਨ ਨੇ, ਇੱਥੇ ਵੀ ਪ੍ਰਧਾਨ ਨੇ, ਚਾਹੇ ਹੁਣ ਲੋਕ ਨਹੀਂ ਮੰਨਦੇ ਆਖਿਰ ਮੰਨ ਲੈਣਗੇ, ਭਗਤਾਂ ਨੂੰ ਪਹਿਲਾਂ ਨਹੀਂ ਸੀ ਮੰਨਿਆ ਹੁਣ ਮੰਨਦੇ ਨੇ, ਪ੍ਰਧਾਨ ਇੱਥੇ ਵੀ ਮੰਨ ਲੈਣਾ, ਪਰ ਉਹ ਪ੍ਰਧਾਨ ਸੱਚਖੰਡ ਚ ਜਿਉਂਦੇ ਹੀ ਹੋ ਜਾਂਦੇ ਨੇ, ਪੰਜ ਪ੍ਰਮਾਣ, ਜਿਹੜੇ ਪੰਜ ਪ੍ਰਮਾਣ ਹੋ ਜਾਂਦੇ ਨੇ ਉਹ ਪੰਜ ਪ੍ਰਧਾਨ ਹੋ ਜਾਂਦੇ, ਪੰਜ ਕਹਿੰਦੇ ਨੇ ਆਗੂ ਨੂੰ, ਲੀਡਰ ਨੂੰ, ਪੰਜ ਲੀਡਰ, ਜਿਹੜਾ ਪੰਜ ਆਪਾਂ ਚੁਣਦੇ ਹਾਂ ਲੀਡਰ ਹੁੰਦੇ ਆਗੂ, ਉਹ ਇੱਥੇ ਆਗੂ ਨੇ, ਦੁਨੀਆਂ ਨੂੰ ਰਾਹ ਦੱਸਦੇ ਨੇ ਭਾਈ ਆਹ ਕੰਮ ਕਰੋ ਆ ਨਾ ਕਰੋ, ਆਹ ਮੰਗੋ ਆ ਨਾ ਮੰਗੋ, ਗੁਰਬਾਣੀ ਇਹੀ ਦੱਸਦੀ ਹੈ, ਉਹ ਕੀ ਦੱਸਦੀ, ਦੁਨੀਆਂ ਨੂੰ ਸਿੱਧੇ ਰਾਹ ਪਾਉਂਦੇ ਨੇ।
ਗੁਰ ਪੂਰੇ ਮਨ ਮੰਤ,
ਗੁਰ ਪੂਰੇ
ਮਨ ਮੰਤ,
ਮਨ ਮੰਤ ਪੂਰੇ, ਗੁਰ ਗਿਆਨ ਪੂਰਾ ਜਿਹਨਾਂ ਦਾ, ਪੂਰੇ ਗੁਰ ਨੇ, ਪੂਰੇ ਗਿਆਨ ਵਾਲੇ ਨੇ, ਮਨ ਮੰਤ, ਔਰ ਉਹਨਾਂ ਦਾ ਉਸ ਗਿਆਨ ਨਾਲ ਮਨ ਮੰਨਿਆ ਹੋਇਆ, ਮਨ ਮੰਤ ਦਾ ਮਤਲਬ ਮਨ ਮੰਨਿਆ ਹੋਇਆ, ਜੇ ਮਨ ਨਾ ਮੰਨੇ ਗਿਆਨ ਨੂੰ ਫਿਰ ਵੀ ਕੋਈ ਫਾਇਦਾ ਨਹੀਂ, ਫਿਰ ਉਹਨੂੰ ਮੁੱਖ ਗਿਆਨ ਹੀ ਕਹਿੰਦੇ ਨੇ। ਜਿਹੜਾ ਗਿਆਨ ਕੋਲ ਹੈ ਆਪ ਉਪਦੇਸ਼ ਅਮਰ ਨਾ ਕਰੇ ਨਾ ਜੇ, ਫਿਰ ਨਹੀਂ ਉਹ ਠੀਕ ਹੈ, ਮਨ ਮੰਤ ਨਹੀਂ, ਮਨ ਨਹੀਂ ਮੰਨਿਆ ਹੋਇਆ ਉਹਦਾ, ਜੋ ਕਹਿੰਦਾ ਉਹ ਕਰੇ ਵੀ, ਉਹਨੂੰ ਮੰਨਦਾ ਵੀ ਹੋਵੇ, ਅਸੀਂ ਜੇ ਕਹਿੰਦੇ ਹਾਂ ਤਾਂ ਮੰਨਦੇ ਨਹੀਂ, ਸੁਣੇ ਚਾਹੇ ਕਹੇ ਗੱਲ ਮੰਨਣ ਨਾ ਬਣਨੀ ਹੈ। ਗੁਰ ਪੂਰੇ ਮਨ
ਮੰਤ, ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ,
ਫਿਰ ਉਹਨਾਂ ਦੀ ਪਦਵੀ ਕਿੱਡੀ ਹੈ, ਜਿਹਨਾਂ ਨੇ ਆਪਣਾ ਪ੍ਰਭ ਜਾਣ ਲਿਆ, ਆਪਣਾ ਪ੍ਰਭ ਕੌਣ ਹੁੰਦਾ, ਇਹਦਾ ਮਤਲਬ ਆਪਣਾ ਆਪਣਾ ਸਭ ਦਾ ਪ੍ਰਭ ਅਲੱਗ ਅਲੱਗ ਹੈ, ਆਪਣਾ ਜਾਂ ਨਾਲ ਲਾਤਾ ਤਾਂ ਦੂਏ ਦਾ ਵੱਖਰਾ, ਆਪਣਾ ਪ੍ਰਭ ਆਪਣਾ ਮੂਲ ਆਪਣਾ ਪ੍ਰਭ ਹੈ, ਬਸ ਆਪਣਾ ਮੂਲ ਹੈ ਸਾਰ ਹੈ, ਜਿਹਦੀ ਸੰਗਤ ਕਰਨੀ ਆਪਣਾ ਮੂਲ ਹੈ, ਸੰਤ ਹੈ ਜਿਹਦੇ ਨਾਲ ਜੁੜਨਾ ਆਪਣਾ ਮੂਲ ਹੈ ਪ੍ਰਭ ਹੈ, ਔਰ ਆਪਣਾ ਮੂਲ ਹੈ ਆਊਗਾ ਵਾਸਦੇਵ ਹੈ, ਕ੍ਰਿਸ਼ਨ ਆਪ ਹੈ ਵਾਸਦੇਵ ਦਾ ਪਿਓ ਹੈ, ਇਹ ਆਪਣੇ ਮੂਲ ਦੇ ਨਾਂ ਨੇ ਸਾਰੇ, ਜਿਹੜਾ ਸ਼ੁੱਧ ਮਨ ਹੈ ਉਹਦੇ ਨਾਂ ਨੇ, ਜਦ ਮਨ ਸ਼ੁੱਧ ਹੋ ਜਾਂਦਾ ਦੋ ਇੱਕ ਹੋ ਜਾਂਦੇ ਨੇ, ਫਿਰ ਪੂਰੇ ਹੋ ਜਾਂਦੇ ਨੇ, ਮਤ ਪੂਰੀ ਪ੍ਰਧਾਨ ਤੇ, ਜੇ ਪੂਰੇ ਹੋ ਗਏ ਨਾ ਇੱਕ ਮਨ ਇੱਕ ਚਿੱਤ ਇੱਕ ਹੋ ਗਏ, ਉਹਨਾਂ ਵਾਸਤੇ ਮਤ ਪੂਰੀ ਪ੍ਰਧਾਨ ਤੇ, ਗੁਰਪੂਰੇ
ਮਨ ਮੰਤ, ਗੁਰਪੂਰੇ ਮਨ ਮੰਤ,
ਪੂਰੇ ਗੁਰ ਨੇ ਉਹਨਾਂ ਦਾ ਹੀ ਉਪਦੇਸ਼ ਹੈ, ਪੂਰੇ ਗੁਰ ਕਾ ਸੁਣ ਉਪਦੇਸ਼, ਉਹਨਾਂ ਨੇ ਹੀ ਗੁਰਬਾਣੀ ਲਿਖੀ ਹੈ, ਗੁਰਪੂਰੇ
ਮਨ
ਮੰਤ,
ਜੇ ਜਾਣਿਓ ਪ੍ਰਭ ਆਪਣਾ,
ਜੇ ਜਾਣਿਓ ਪ੍ਰਭ ਆਪਣਾ
ਨਾਨਕ ਤੇ ਭਗਵੰਤ,
ਜਿਹਨਾਂ ਨੇ ਆਪਣਾ ਪ੍ਰਭ ਜਾਣ ਲਿਆ ਉਹਨਾਂ ਦੀ ਗੱਲ ਸੁਣ ਕੇ ਵੀ, ਗੁਰਬਾਣੀ ਸੁਣ ਕੇ ਜਿਹਨਾਂ ਨੇ ਆਪਣਾ ਪ੍ਰਭ ਜਾਣ ਲਿਆ, ਆਪਣੀ ਅੰਤਰਾਤਮਾ ਜਾਣ ਲਈ, ਪ੍ਰਾਤਮਾ ਜਾਣ ਲਈ, ਆਪਣਾ ਮੂਲ ਪਛਾਣ ਲਿਆ, ਇਹ ਸਮਝ ਲਓ ਭਗਵੰਤ ਨੇ, ਭਗਵੰਤ ਹੈ, ਭਗਵਾਨ ਆਦਮੀ ਵਾਸਤੇ ਵਰਤੇ ਹੋਏ ਲਫ਼ਜ਼ ਨੇ ਸੰਸਾਰ 'ਚ, ਸੱਚਖੰਡ 'ਚ ਨਾ ਕੋਈ ਭਗਵਾਨ ਹੈ ਨਾ ਭਗਵੰਤ ਹੈ, ਉੱਥੇ ਨਹੀਂ ਕੋਈ ਹੈਗਾ, ਉੱਥੇ ਸਭ ਇੱਕੋ ਜਿਹੇ ਬਰਾਬਰ, ਜੇ ਕੋਈ ਭਗਵੰਤ ਹੈ ਭਗਵਾਨ ਹੈ ਉਹ ਇੱਥੇ ਹੀ ਹੈ ਸੱਚਖੰਡ ਦਾ, ਜੇ ਕੋਈ ਉੱਥੇ ਦੀ ਕੋਈ ਗੱਲ ਦੱਸਦਾ ਵੀ ਹੈ, ਜੇ ਕੋਈ ਦੱਸਦਾ ਵੀ ਆ ਭਗਵੰਤ ਹਰ ਭਗਵਾਨ ਆ ਬ੍ਰਹਮ ਗਿਆਨੀ ਆ ਜਿਹੜਾ ਗੁਰੂ ਕਹਿੰਦੇ ਸਤਿਗੁਰ ਕਹਿੰਦੇ ਉਹੀ ਦੱਸਦਾ, ਉੱਥੇ ਬਾਰੇ ਦੀ ਗੱਲ। ਉਹ ਜਿਹੜਾ ਦੱਸਦਾ ਉਹਨੂੰ ਇਹ ਭਗਵੰਤ ਕਹਿਣ ਲੱਗ ਜਾਂਦੇ ਨੇ। ਇਹ ਉਹ ਇੱਥੇ ਹੀ ਹੁੰਦਾ ਆਦਮੀ ਹੁੰਦਾ, ਜਿਹਨੇ ਗੱਲ ਦੱਸਣੀ ਹੈ ਉੱਥੇ ਦੀ ਕੋਈ ਭੇਦ ਖੋਲ ਕੇ ਹਰ ਦਰਗਾਹ ਕਿਆ ਬਾਤਾਂ ਨਾਨਕ ਆਪ ਸੁਣਾਵੇ। ਹਰ ਦਰਗਾਹ ਕਿਆ ਬਾਤਾਂ ਨਾਨਕ ਨੇ ਜ਼ਰੂਰ ਸੁਣੀਆਂ ਨੇ। ਨਾਨਕ ਭਗਵੰਤ ਹੋ ਸਕਦਾ ਹੈ, ਭਗਵਾਨ ਕਹਿ ਸਕਦਾ, ਗੁਰੂ ਨਹੀਂ ਕਹਿ ਸਕਦਾ। ਭਗਵੰਤ ਤੋਂ ਵੱਡਾ ਗੁਰੂ, ਭਗਵੰਤ ਤਾਂ ਸਾਰੇ ਹੋ ਸਕਦੇ, ਗੁਰੂ ਇੱਕ ਹੈ। ਉਹ ਕੌਣ ਹੈ? ਉਹ ਹੈ ਸ਼ਬਦ। ਸਾਰੇ ਪਾਰਲੀਮੈਂਟ ਦਾ ਜੋ ਹੁਕਮ ਹੈ ਨਾ, ਫੈਸਲਾ ਹੈ, ਡਿਸੀਜ਼ਨ ਹੈ, ਹੁਕਮ ਹੈ, ਉਹ ਗੁਰੂ। ਇਕੱਲੇ ਕਿਸੇ ਦਾ ਹੁਕਮ ਗੁਰੂ, ਚਾਹੇ ਸੱਚਖੰਡ 'ਚ ਵੀ ਹੋ, ਇਕੱਲਾ ਉੱਥੇ ਹੁਕਮ ਜਾਰੀ ਨਹੀਂ ਕਰਦਾ, ਇਕੱਲਾ ਕਿਸੇ ਦਾ ਫੁਰਨਾ ਹੀ ਨਹੀਂ। ਇਹ ਤਾਂ ਇਕੱਠਾ ਹੀ ਆ ਜਾਂ ਫਿਰ ਹੈ ਉਹ ਨਹੀਂ, ਇਹ ਤਾਂ ਸਾਰਿਆਂ ਦਾ ਇੱਕ ਫੁਰਨਾ ਜਾਂ ਫਿਰ ਹੈ ਉਹ ਨਹੀਂ, ਕਿਸੇ ਦਾ ਵੱਖਰਾ ਵੱਖਰਾ ਫੁਰਨਾ ਹੈ। ਵੱਖਰੇ ਵੱਖਰੇ ਵਾਲੇ ਤਾਂ ਇੱਥੇ ਨੇ, ਮਰਜ਼ੀ ਵਾਲੇ, ਉੱਥੇ ਹੀ ਮਰਜ਼ੀ ਇੱਕ, ਜਿਹੜੀ ਮਰਜ਼ੀ ਹੈ ਸਾਰਿਆਂ ਦੀ, ਉਹ ਗੁਰੂ ਹੈ। ਇਕੱਲਾ ਇਕੱਲਾ ਉੱਥੇ ਵੀ ਕੋਈ ਗੁਰੂ ਨਹੀਂ, ਕਿਉਂਕਿ ਸ਼ਕਤੀ ਉਸ ਹੁਕਮ 'ਚ। ਪਾਰਲੀਮੈਂਟ ਜਿਹੜਾ ਪਾਸ ਕਰ ਦਿੰਦੀ ਹੈ ਰੂਲ, ਉਹ ਸਾਰੇ ਮੈਂਬਰਾਂ ਦੇ ਉੱਤੇ ਲਾਗੂ, ਦੇਸ਼ 'ਤੇ ਵੀ ਲਾਗੂ। ਇਕੱਲਾ ਮੈਂਬਰ ਉਹਨੂੰ ਰੱਦ ਨਹੀਂ ਕਰ ਸਕਦਾ, ਕੋਈ ਵੀ ਚਾਹੇ ਉਹ, ਚਾਹੇ ਰਾਸ਼ਟਰਪਤੀ ਵੀ ਹੋਵੇ। ਸਾਰਿਆਂ ਦਾ ਕੀਤਾ ਹੋਇਆ ਸਰਬਸੰਮਤੀ ਨਾਲ ਫੈਸਲਾ, ਉਹ ਸਾਰਿਆਂ ਨੂੰ, ਸਾਰੇ ਦੇਸ਼ ਵਾਸਤੇ ਸ਼ਕਤੀਸ਼ਾਲੀ, ਕਿਸੇ ਬੰਦੇ ਵਾਸਤੇ, ਇਕੱਲੇ ਵਾਸਤੇ ਉਹ, ਇਕੱਲਾ ਬੰਦੇ ਤਾਂ ਸਾਰਿਆਂ ਦੇ ਉੱਪਰ ਹੋ, ਸਾਰਿਆਂ ਨੂੰ ਜਿਹੜੇ ਪਾਸ ਕਰਨ ਵਾਲੇ ਨੇ ਉਹਨੂੰ ਵੀ ਇਕੱਲੇ ਇਕੱਲੇ ਨੂੰ ਉਹਦੇ ਅੱਗੇ ਸਿਰ ਚੁਕਾਉਣਾ। ਇਹ ਜੀ ਗੱਲ ਹੈ ਸੱਚਾਂ ਦੀ, ਹਰ ਦਰਗਾਹ ਕੀਆਂ ਬਾਤਾਂ ਨਾਨਕ ਆਪ ਸੁਣਾ ਰਿਹਾ। ਨਾਨਕ ਤਾਂ ਉੱਥੇ ਦੀਆਂ ਗੱਲਾਂ ਸੁਣਾ ਰਿਹਾ, ਉਹ ਜਿਹੜਾ ਹੁਕਮ ਹੈ, ਹੁਕਮ ਸੱਤ ਹੈ, ਉਹ ਗੁਰੂ ਹੈ, ਉਹ ਸਭ ਤੋਂ ਵੱਡਾ। ਉਹ ਤਾਂ ਦਰਗਾਹ ਦੇ ਵਿੱਚ ਵੀ ਉਹਨੂੰ ਵੱਡਾ ਮੰਨਿਆ ਜਾਂਦਾ। ਇਸ ਕਰਕੇ ਹੁਕਮੇ ਅੰਦਰ ਸਭ ਕੋ ਕਿਹਾ, ਕਿਸੇ ਬੰਦੇ ਦੇ ਅੰਡਰ ਸਭ ਕੋ ਨਹੀਂ, ਕਿਸੇ ਬੰਦੇ ਦੀ ਨਹੀਂ ਗੱਲ ਕੀਤੀ, ਹੁਕਮ ਸਾਰੀ ਪਾਰਲੀਮੈਂਟ ਦਾ, ਸਭ ਕੋ, ਜਿੰਨੇ ਉੱਥੇ ਦੀ ਆਬਾਦੀ ਹੈ ਨਾ ਸੱਚਖੰਡ ਦੀ, ਉਹ ਵੀ ਅੰਦਰ ਨੇ ਹੁਕਮ ਦੇ, ਉਹ ਵੀ ਮੰਨਦੇ ਨੇ। ਜਿਹੜੇ ਹੁਕਮ ਦੇ ਘੜਨ ਵਾਲੇ ਨੇ, ਬਣਾਉਣ ਵਾਲੇ ਨੇ, ਉਹ ਤਾਂ ਪਹਿਲਾਂ ਮੰਨਦੇ ਨੇ,
ਸਭ ਕੁਝ
ਸਭ ਕੋ ਕਹਿਤਾ, ਬਾਹਰ ਹੁਕਮ ਨਾ ਕੋਈ ਕੋਈ ਵਜ੍ਹਾ ਹੈ ਨਹੀਂ ਹੁਕਮ ਤੋਂ, ਉਹ ਤਾਂ ਪਹਿਲਾਂ ਹੀ ਹੁਕਮ 'ਚ ਨੇ। ਉਹਨਾਂ ਦਾ ਸੁਭਾਅ ਹੈ ਹੁਕਮ 'ਚ, ਸਾਡਾ ਸੁਭਾਅ ਨਹੀਂ ਹੈ, ਅਸੀਂ ਆਪਣਾ ਸੁਭਾਅ ਬਣਾਉਣਾ ਹੁਕਮ ਦੇ ਵਿੱਚ ਚੱਲਣ ਦਾ। ਭੱਜੀ ਦਾ ਸੁਭਾਅ ਬਣ ਗਿਆ ਸੱਚਖੰਡ, ਸੱਚਖੰਡ ਹੁਣ ਵੀ ਹੈਗਾ, ਹੁਣ ਸੁਪਨਾ ਦੇਖਦਾ, ਫਿਰ ਸੁਪਨਾ ਟੁੱਟ ਕੇ ਜਾਗ ਪਊਗਾ, ਹੋਰ ਕੁਛ ਨਹੀਂ ਹੈ, ਨਾ ਕਿਤੇ ਜਾਣਾ ਨਾ ਕਿਤੇ ਆਉਣਾ, ਇਹ ਸਭ ਐਵੇਂ ਗੱਲ ਹੈ। ਗੁਰਮੁਖ ਆਵਣ ਜਾਣ ਰਹਾ ਹੀ ਹੈ, ਆਉਣ ਜਾਣ ਦਾ ਛੁੱਟਣਾ, ਜੇ ਆਉਣਾ ਜਾਣਾ ਛੁੱਟਣਾ, ਫਿਰ ਜਾਗਣਾ ਹੀ ਹੈ ਨਾ, ਯਾਨੀ ਸੁਪਨਾ ਬੰਦ ਹੋ ਜਾਣਾ। ਕਹਿਣ ਦਾ ਮਤਲਬ ਇਹ ਹੈ, ਸੁਪਨੇ ਬੰਦ ਹੋਣਾ, ਸੁਪਨੇ ਜੇ ਦਹਿ ਦੇ ਸੌਂਦਾ ਫਿਰਦਾ ਨਾ, ਜਾਗ ਪੈਣਾ ਬੰਦ ਹੈ।
ਪੌੜੀ ਮੰਮਾ ਜਾਹੂ ਮਰਮ ਪਛਾਣਾ, ਭੇਡ ਭੇਡ ਤਸਾਲ ਸੰਗ ਪਤਿਆਣਾ।
ਜਿਹਨੇ ਇਹ ਮਰਮ ਪਛਾਣ ਲਿਆ ਨਾ, ਕਿ ਕਿਸ ਤਰੀਕੇ ਨਾਲ ਆਵਣ ਜਾਣ ਰਹਾਈ ਹੈ, ਕਿਸ ਤਰੀਕੇ ਨਾਲ ਉਹ ਭਗਵੰਤ ਹੈ, ਜਿਹਨੇ ਆਪਣਾ ਪ੍ਰਭ ਪਛਾਣ ਲਿਆ। ਔਰ ਆਪਣਾ ਪ੍ਰਭ ਕੌਣ ਹੁੰਦਾ, ਜਿਹਨੇ ਇਹ ਪਛਾਣ ਲਿਆ, ਸਮਝ ਲਿਆ ਆਪਣਾ ਪ੍ਰਭ ਕੌਣ ਹੈ, ਉਹਨੇ ਪਛਾਣ ਵੀ ਲਿਆ, ਜਿਹਨੇ ਆਪਣਾ ਪ੍ਰਭ ਬੁੱਝ ਲਿਆ ਨਾ, ਸਮਝ ਲਿਆ ਵੀ ਕੌਣ ਹੈ, ਉਹਨੇ ਪਛਾਣ ਵੀ ਲਿਆ। ਜਿਹਨੇ ਜਿਹਨੇ ਆਪਣਾ ਪ੍ਰਭੂ ਪਛਾਤਾ, ਨਾਨਕ ਸਰਬ ਥੋਕ ਕਾ ਦਾਤਾ। ਹਾਂਜੀ,
ਮੰਮਾ ਜਾਹੂ ਮਰਮ ਪਛਾਣਾ, ਭੇਡ ਸਾਧ ਸੰਗ ਪਧਿਆਣਾ,
ਭੇਡ ਸਾਧ ਸੰਗ
ਪਤਿਆਣਾ।
ਜਦੋਂ ਅਸੀਂ ਪਛਾਣ ਲੈਂਦੇ ਹਾਂ ਮਰਮ ਨੂੰ, ਜਦੋਂ ਗੁਰਬਾਣੀ ਦੇ ਵਿੱਚੋਂ ਜਿਹੜੀਆਂ ਗੱਲਾਂ ਨੇ ਗੁੱਝੀਆਂ ਬੁੱਝ ਲੈਂਦੇ ਹਾਂ, ਬਸ ਫਿਰ ਜਿਹੜਾ ਸਾਧ ਹੈ ਅੰਦਰ ਆਪਣਾ ਮੂਲ ਹੈ ਉਹਦੇ ਨਾਲ ਮਨ ਮੰਨ ਜਾਂਦਾ ਜੁੜੇ ਰਹਿਣ ਨੂੰ। ਪਤਿਆਣਾ ਦਾ ਮਤਲਬ ਉਹਦੇ ਨਾਲ ਜੁੜ ਕੇ ਮਨ ਮੰਨ ਜਾਂਦਾ, ਉੱਥੇ ਰਹਿਣ ਨੂੰ ਮੰਨ ਜਾਂਦਾ, ਭਰੋਸਾ ਕਰ ਜਾਂਦਾ ਫਿਰ ਬਾਣੀ ਤੇ। ਜਿਉਂ ਜਿਉਂ ਸਮਝ ਆਉਂਦੀ ਹੈ ਤਿਉਂ ਤਿਉਂ ਭਰੋਸਾ ਵੱਧਦਾ, ਟਿਕ ਜਾਂਦਾ ਮਨ ਅੰਦਰ, ਫਿਰ ਮਾਇਆ ਨਾਲ ਡੋਲਦਾ ਉੱਥੇ ਟਿਕ ਜਾਂਦਾ, ਸਾਧ ਦੀ ਸੰਗਤ ਜਾ ਕੇ ਮਨ ਟਿਕਦਾ ਅੰਦਰ। ਕਿਉਂ? ਮਾਇਆ ਤਾਂ ਪਰੇ ਹੈ ਨਾ, ਉਹ ਨਹੀਂ ਡੋਲਦਾ, ਉਹ ਰਵਿਆ ਹੋਇਆ ਤਾਂ ਨਹੀਂ ਡੋਲਦਾ, ਰਵਿਆ ਹੋਇਆ ਸੂਰਜ ਹੈ, ਲਾਈਟ ਹੈ, ਇੱਥੋਂ ਮਾਰੀ ਆਪਾਂ ਹਵਾਈ ਜਹਾਜ਼, ਹਵਾਈ ਜਹਾਜ਼ ਚੱਲਦਾ ਹੈ, ਲਾਈਟ ਵਾਲਾ ਤਾਂ ਖੜਾ ਨਹੀਂ ਧਰਤੀ ਤੇ,
ਦੁੱਖ ਸੁੱਖ ਉਆ ਗਏ ਸਮਧ ਵਿਚਾਰਾ, ਨਾਨਕ ਸੁਰਗ ਰਹਿਤ ਅਵਤਾਰਾ।
ਦੁੱਖ ਸੁੱਖ ਜਿਵੇਂ ਆਕਾਸ਼ ਖੜਾ ਹੈ, ਆਕਾਸ਼ ਧਰਤੀ ਚ ਰਵਿਆ ਹੋਇਆ, ਰਵਿਆ ਹੋਇਆ ਨਹੀਂ, ਜੇ ਰਵਿਆ ਹੋਵੇ ਤਾਂ ਖੜਾ ਨਹੀਂ ਰਹਿ ਸਕਦਾ, ਧਰਤੀ ਨਾਲ ਇਹਨੂੰ ਘੁੰਮਣਾ ਪਊਗਾ, ਆਕਾਸ਼ ਨਹੀਂ ਘੁੰਮਣਾ, ਧਰਤੀ ਘੁੰਮਦੀ, ਧਰਤੀ ਦੇ ਵਿੱਚ ਵੀ ਹੈ। ਮਾਇਆ ਦੇ ਵਿੱਚ ਆਕਾਸ਼ ਨੂੰ ਸੂਖਮ ਚੀਜ਼ ਕੋਈ ਨਹੀਂ ਹੈ, ਸੂਖਮ ਚੀਜ਼ ਆਕਾਸ਼ ਨੂੰ ਕੁਛ ਨਹੀਂ ਮਾਇਆ ਚ, ਤੇ ਆਕਾਸ਼ ਨੂੰ ਵੀ ਸੂਖਮ ਜੋਤ ਹੈ। ਜਿਹਨੇ ਆਕਾਸ਼ ਨੂੰ ਆਪਣੀ ਪਕੜ ਚ ਰੱਖਿਆ ਹੋਇਆ ਉਹ ਚੀਜ਼ ਸੂਖਮ ਹੈ, ਤੋਂ ਨਹੀਂ ਜਿਹਦੇ ਆਕਾਸ਼ ਕਾਬੂ ਚ ਹੈ, ਪਰ ਬਰੀਕ ਤੇ ਬਰੀਕ ਚੀਜ਼ ਨੂੰ ਕਾਬੂ ਕਰਨ ਵਾਲੀ ਚੀਜ਼ ਉਦੋਂ ਬਰੀਕ ਹੁੰਦੀ, ਉਦੋਂ ਸੂਖਮ ਹੁੰਦੀ, ਚੇਤਨ ਸਭ ਤੋਂ ਸੂਖਮ ਹੈ, ਫਿਰ ਵੀ ਆਕਾਸ਼ ਮਾਇਆ ਦਾ ਹਿੱਸਾ ਹੈ, ਪੰਜਵਾਂ ਤੱਤ ਹੈ। ਹਾਂਜੀ,
ਦੁੱਖ ਸੁੱਖ ਕੁਆ ਕੇ ਸਮਤ ਵਿਚਾਰਾ,
ਦੁੱਖ ਜਿਹੜਾ ਆਪਣੇ ਮੂਲ ਨਾਲ ਜੁੜ ਜਾਂਦਾ, ਸਾਧ ਸੰਗ ਜੁੜ ਜਾਂਦਾ, ਅਡੋਲ ਹੋਇਆ ਰਹਿੰਦਾ, ਉਹ ਦੁੱਖ ਔਰ ਸੁੱਖ ਨੂੰ ਸਮ ਕਰਕੇ ਮੰਨਦਾ, ਉਹ ਤਾਂ ਹੀ ਤੱਤੀਆਂ ਤਵੀਆਂ ਤੇ ਬੈਠ ਗਏ, ਤਾਂ ਹੀ ਬੰਦ ਬੰਦ ਕਟਾ ਲਏ, ਖੋਪੜੀਆਂ ਲਾ ਲਈਆਂ, ਉਹ ਦੁੱਖ ਸੁੱਖ ਨੂੰ ਸਮ ਕਰਕੇ ਜਾਣਦੇ ਸੀ, ਅਡੋਲ ਅਵਸਥਾ 'ਚ ਪਹੁੰਚ ਚੁੱਕੇ ਸੀ। ਪ੍ਰਮਾਣ ਨੇ ਸਾਡੇ ਕੋਲ, ਜੇ ਇਹ ਨਾ ਹੁੰਦੇ ਸ਼ਾਇਦ ਅਸੀਂ ਵਿਸ਼ਵਾਸ ਨਾ ਕਰਦੇ, ਜੇ ਗੱਲਾਂ ਨਾ ਵਾਪਰਦੀਆਂ ਤਾਂ ਗੁਰਬਾਣੀ ਤੇ ਵਿਸ਼ਵਾਸ ਕੌਣ ਕਰਦਾ? ਸ਼ਾਇਦ ਇਹ ਘਟਨਾ ਤਾਂ ਹੀ ਵਰਤੀਆਂ ਨੇ ਕਿ ਗੁਰਬਾਣੀ ਤੇ ਵਿਸ਼ਵਾਸ ਕਰ ਲੈਣ ਲੋਕ। ਦੁੱਖ ਸੁੱਖ ਉਹਨਾਂ ਨੂੰ ਦਿੱਤੇ ਗਏ ਔਰ ਉਹਨਾਂ ਨੇ ਚੱਲ ਕੇ ਦਿਖਾ ਦਿੱਤੇ, ਜੋ ਲਿਖਿਆ ਸਮਤ ਵਿਚਾਰਾ
ਨਰਕ ਸੁੱਖ ਰਹਿਤ,
ਇਹ ਪੜ੍ਹਨ ਵਾਲੇ ਵਿਸ਼ਵਾਸ ਕਰ ਲੈਣ ਵੀ ਇੱਦਾਂ ਹੋ ਸਕਦਾ, ਆਦਮੀ ਨਹੀਂ ਨਾ ਮੰਨਦਾ ਉਹ ਸਮਤ ਵਿਚਾਰੇ ਦੀ ਗੱਲ, ਉਹ ਆਪ ਨਹੀਂ ਜਿਹੜਾ ਕਰ ਸਕਦਾ ਮੰਨਦਾ ਵੀ। ਦੁੱਖ ਸੁੱਖ ਸਮਤ ਵਿਚਾਰਾ,
ਦੁੱਖ ਸੁੱਖ ਉਹ ਕੇ ਸਮਤ ਵਿਚਾਰਾ,
ਉਹਦੇ ਵਾਸਤੇ ਦੁੱਖ ਔਰ ਸੁੱਖ ਬਰਾਬਰੇ ਹੁੰਦੇ ਨੇ।
ਨਰਕ ਸੁੱਖ ਸੁਰਗ ਰਹਿਤ ਅਵਤਾਰਾ,
ਨਰਕ ਸੁਰਗ ਦੇ ਦੇਖੋ ਅਵਤਾਰ ਜਿਹੜਾ ਲਫ਼ਜ਼ ਹੈ ਬਹੁਤ ਇਹਨੂੰ ਬੜੀ ਉਹ ਦਿੱਤੀ ਹੋਈ ਹੈ, ਆ ਜਿਹੜੇ ਨਰਕ ਸੁਰਗ ਦੇ ਜਨਮ ਨੇ ਇਹਨੂੰ ਅਵਤਾਰ ਕਹਿੰਦੇ ਨੇ, ਆ ਜਿਹੜੇ ਜਨਮ ਨੇ ਨਾ ਸਾਡੇ 84 ਲੱਖ ਇਹ ਅਵਤਾਰ ਨੇ ਸਾਡੇ, ਤਾਂ ਹੀ ਬੜਾ ਅਵਤਾਰ, ਕੱਛ ਅਵਤਾਰ, ਮੱਛ ਅਵਤਾਰ, ਅਵਤਾਰ ਨੇ ਉਹ ਸਾਰੇ, ਜਿਹੜੀ ਜੂਨੀ ਲੈਣਾ ਉਹਨੂੰ ਅਵਤਾਰ ਕਹਿੰਦੇ ਨੇ, ਅਵਤਾਰ ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੀ,
ਬਣਾਇਆ ਹੋਇਆ
ਮੂਰਖਾਂ ਦਾ ਬਣਾਇਆ ਹੈ, ਬੇਸਮਝਾਂ ਦਾ ਅਵਤਾਰ ਧਾਰਿਆ ਤਾਂ ਹਰੇਕ ਨੇ ਅਵਤਾਰ ਧਾਰਿਆ, ਕਬੀਰ ਕਹਿੰਦਾ ਅਵਤਾਰ ਆਇਆ ਕਿਆ ਕਹਾ ਤੁਮ ਕੀਨਾ, ਰਾਮ ਕਾ ਨਾਮ ਨਾ ਕਬੂ ਲੀਨਾ, ਜਿਹਨੇ ਰਾਮ ਕਾ ਨਾਮ ਲਿਆ ਨਹੀਂ ਕਦੇ ਵੀ ਉਹ ਵੀ ਅਵਤਾਰ ਹੈ, ਉਹ ਵੀ ਅਵਤਾਰ ਹੈ। ਗੁਰਬਾਣੀ ਮੰਦੀ ਹੈ, ਗੁਰਬਾਣੀ ਦੇ ਵਿੱਚ ਜਗ੍ਹਾ ਦਿੱਤੀ ਹੈ ਸ਼ਬਦ ਕਬੀਰ ਦੇ ਨੂੰ, ਕਹਿੰਦਾ ਔਤਰ ਆਏ ਕਹਾ ਤੂੰ ਕੀਨਾ, ਕੀ ਕਰ ਲਿਆ ਅਵਤਾਰ ਧਾਰ ਕੇ ਤੈਂ ਬਈ, ਰਾਮ ਦਾ ਨਾਮ ਰਖਾਊ ਨਹੀਂ ਨਾ, ਜਿਹਨੇ ਰਾਮ ਦਾ ਨਾਮ ਕਦੇ ਨਹੀਂ ਲਿਆ ਅਵਤਾਰ ਤਾਂ ਉਹ ਵੀ ਹੈ। ਅਸੀਂ ਗੁਰੂਆਂ ਨੂੰ ਅਵਤਾਰ ਬਣਾ ਕੇ ਪਤਾ ਨਹੀਂ ਕੀ ਬਣਾ ਦਿੱਤਾ, ਇਹ ਕੁਛ ਵੀ ਨਹੀਂ ਹੈ ਅਵਤਾਰ, ਅਵਤੂਰ ਇਹ ਅਵਤਾਰ ਕੀ ਹੈ, ਇਹਦਾ ਜਨਮ ਹੈ ਤਾਂ ਸਾਰੇ ਹੀ ਨੇ, ਇਹਦਾ ਕੀੜੇ ਮਕੌੜੇ ਸਭ ਅਵਤਾਰ ਰਹੇ ਨੇ। ਪਹਿਲਾਂ ਤਾਂ ਇੱਥੇ ਵਸਾਏ ਹੋਏ ਨੇ ਲੋਕ
ਅਵਤਾਰਾਂ 'ਚ,
ਅਵਤਾਰਾਂ 'ਚ ਉਹ ਭੁਲੇਖੇ ਹੀ ਕੱਢੇ ਸੀ, ਜਨਮ ਲੈਣ ਨੂੰ ਅਵਤਾਰ ਕਹਿੰਦੇ ਨੇ, ਜਿਹਦੀ ਦੇਹ ਹੈ ਅਵਤਾਰ ਹੈ, ਜਾਂ ਦੇਹ ਨਾ ਰਹੀ ਫਿਰ ਫਿਰ ਉਹਨੂੰ ਫਿਰ ਭੂਤ ਕਹਿ ਦਿੰਦੇ ਨੇ, ਪ੍ਰੇਤ ਕਹਿ ਦਿੰਦੇ ਨੇ, ਆਤਮਾ ਜਾਂ ਇਕੱਲੀ ਰਹਿ ਜਾਂਦੀ ਹੈ, ਫਿਰ ਇਹੋ ਜਿਹੇ ਨੌ ਦੇ ਉੱਤੇ ਕੁਛ ਤਾਂ ਨੌ ਦੇਣਾ ਹੀ ਸੀ।
ਤਾਹੂ ਸੰਗ ਤਾਹੂ ਨਿਰਲੇ ਭਾ ਪੂਰਨ ਘੱਟ ਘੱਟ ਪੁਰਖ ਵਸੇਖਾ,
ਤਾਹੂ ਸੰਗ
ਤਾਹੂ ਨਿਰਲੇ ਭਾ
ਤਾਹੂ ਨਿਰਲੇ, ਜੇ ਉਹ ਆਪਣੇ ਮੂਲ ਦੇ ਨਾਲ ਜੁੜਿਆ ਰਹੇ, ਮਨ ਆਪਣੇ ਪ੍ਰਭ ਨਾਲ ਜੁੜਿਆ ਰਹੇ, ਇਹਨੂੰ ਸਤਿਗੁਰ ਵੀ ਕਹਿੰਦੇ, ਆਪਣੇ ਗੁਰ ਨਾਲ ਜੁੜਿਆ ਰਹੇ, ਸਤਿਗੁਰ ਨਾਲ ਜੁੜਿਆ ਰਹੇ, ਸਤਿਗੁਰ ਤੇ ਖਾਲੀ ਕੋਈ ਨਹੀਂ, ਇਹ ਆ ਸੰਤ ਸਰਣ ਵਿੱਚ ਰਹੇ, ਸੰਤ ਸਰਣ ਵੀ ਇਸ ਨੂੰ ਕਹਿੰਦੇ ਨੇ। ਹੁਣ ਇਹਦੇ ਨੌ ਬਹੁਤੇ ਨੇ, ਭੁਲੇਖਾ ਪੈਂਦਾ, ਸੰਤ ਆਪਣੇ ਵੱਲ ਨੂੰ ਲੈ ਗਏ, ਸਾਧ ਆਪਣੇ ਵੱਲ ਨੂੰ ਲੈ ਗਏ, ਕੋਈ ਉਹ ਗੱਲ ਤਾਂ ਇੱਕ ਨੂੰ ਇਹ ਕਿਹਾ ਹੋਇਆ, ਇੱਕ ਦੇ ਹੀ ਨੌ ਨੇ। ਤਾਹੂ ਸੰਘ
ਤਾਹੂ ਨਿਰਲੇਪਾ
ਤਾਹੂ ਨਿਰਲੇਪਾ, ਉਹਦੀ ਸੰਗਤ ਵਿੱਚ ਹੈ ਜੇ, ਇਹ ਆਪ ਹੀ ਨਿਰਲੇਪ ਹੈ ਕਿਉਂਕਿ ਉਹਦਾ ਨਿਰਲੇਪ ਹੈ, ਨਿਰਲੇਪ ਦੀ ਸੰਗਤ ਵਿੱਚ ਰਹਿਣ ਵਾਲਾ ਆਪ ਨਿਰਲੇਪ ਹੁੰਦਾ, ਉੱਥੇ ਮਾਇਆ ਤੋਂ ਨਿਰਲੇਪ ਹੋ ਗਿਆ ਜਾ, ਫਿਰ ਮਾਇਆ 'ਚ ਰਮਿਆ ਨਹੀਂ, ਰਵ ਗਿਆ, ਹੁਣ ਰਵਿਆ ਹੋਇਆ ਮਾਇਆ, ਮਾਇਆ 'ਚ ਰਹਿੰਦਾ ਹੋਇਆ ਵੀ ਮਾਇਆ ਤੋਂ ਉਦਾਸੀ ਹੋ ਗਿਆ, ਫਿਰ ਗੁਰਮੁਖ ਹੈ ਮਾਇਆ ਵਿੱਚ ਉਦਾਸੀ, ਫਿਰ ਉਹ ਹੈਗਾ ਹਰ ਕਾ ਸੇਵਕ ਇਹੋ ਹਰ ਸੋ ਹਰ ਜਿਹਾ, ਸੇਵਕ ਹਮੇਸ਼ਾ ਹੁੰਦਾ ਜਿਹੜਾ ਹਾਜ਼ਰ ਹੋਵੇ ਖੜਾ ਕੋਲ, ਸੇਵਕ ਉਹੀ ਹੈ ਕੋਲ ਰਹੇ ਹਾਜ਼ਰ ਰਹੇ ਹਰ ਵਕਤ, ਤਾਂ ਹੀ ਸੇਵਕ ਹੈ, ਆਗਿਆਕਾਰੀ ਵੀ ਹੈ, ਤਾਂ ਹੀ ਜੇ ਕਹੂ ਤਾਂ ਸੁਣੂਗਾ ਗੱਲ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨੇ ਜਾਣੋ ਮਨ, ਫਿਰ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਹੁਣ ਦੇਹ ਤਾਰੀ ਹੈ, ਉਹ ਅਵਤਾਰ ਨਰਕ ਸੁਰਗ ਦਾ ਅਵਤਾਰ ਨਹੀਂ ਰਿਹਾ, ਫਿਰ ਉਹ ਨਰਕ ਸੁਰਗ ਵਾਲਾ ਅਵਤਾਰ ਨਹੀਂ ਰਿਹਾ, ਫਿਰ ਉਹ ਕ੍ਰਿਸ਼ਨ ਅਵਤਾਰ ਨਹੀਂ ਰਿਹਾ, ਰਾਮ ਦਾ ਅਵਤਾਰ ਨਹੀਂ ਰਿਹਾ, ਜਿਹੜਾ ਨਾਨਕ ਨੇ ਅਵਤਾਰ ਧਾਰਿਆ ਸੀ ਉਹ ਨਹੀਂ ਰਿਹਾ, ਫਿਰ ਉਹ ਨਾਨਕ ਉਹ ਤਾਂ ਜਨਮ ਲਿਆ ਸੀ, ਅੱਜ ਵੀ ਸੀ, ਜਨਮ ਲੈਣਾ ਜਨਮ ਲੈ ਕੇ ਛੱਡਣਾ ਹੁੰਦਾ ਸਰੀਰ, ਜਿਉਂਦੇ ਨੇ ਜਿਉਂਦੇ ਨੇ ਸਰੀਰ ਵੀ ਛੱਡਤਾ, ਜਾਂ ਜਿਉਂਦੇ ਨੇ ਸਰੀਰ ਛੱਡਤਾ ਸਰੀਰ ਕਰਕੇ ਉਹਦਾ ਨਾਂ ਨਾਨਕ, ਨਾਨਕ ਨਾਨਕ ਰਿਹਾ ਹੀ ਨਹੀਂ, ਉਹ ਨਾਨਕ ਨਹੀਂ ਰਿਹਾ ਜਿਹੜਾ ਇਹ ਦੇਖਦੇ ਸੀ, ਉਹ ਨਾਨਕ ਜਿਹਨੂੰ ਪੰਜਵ ਪਾਤਸ਼ਾਹ ਦੇਖ ਰਹੇ ਨੇ, ਜਿਹਨੂੰ ਭਗਤ ਦੇਖ ਰਹੇ ਨੇ, ਭੱਟ ਵੀ ਭਗਤ ਨੇ, ਜਿਹਨੂੰ ਸੱਤਾ ਪ੍ਰਮਾਣ ਦੇਖ ਰਹੇ ਨੇ, ਇਹ ਜਿਹੜੇ ਭੱਟ ਨੇ ਇਹਨਾਂ ਨੂੰ ਭਗਤ ਜਾਣ ਕੇ ਨਹੀਂ ਲਿਖਿਆ ਗੁਰਬਾਣੀ 'ਚ, ਗੁਰੂ ਘਰ ਦੇ ਚੇਲੇ ਨੇ, ਜੇ ਆਪਣੇ ਚੇਲਿਆਂ ਨੂੰ ਭਗਤ ਲਿਖ ਦਿੰਦੇ ਆਪ ਤਾਂ ਉਦੋਂ ਵੱਡੇ ਹੋਏ, ਚੇਲਾ ਗੁਰੂ ਹੁੰਦਾ ਹੀ ਨਹੀਂ, ਗੁਰੂ ਘਰ ਤੋਂ ਸਿੱਖਿਆ ਲੈ ਕੇ ਭਗਤ ਬਣੇ ਸੀ, ਚੇਲਾ ਗੁਰੂ ਭਾਵੇਂ ਨਹੀਂ ਹੁੰਦਾ ਪਰ ਸਿੱਖਿਆ ਲੈ ਕੇ ਤਾਂ ਬਣੇ ਸੀ, ਲੋਕ ਤਾਂ ਆਪਣੀ ਭਾਸ਼ਾ ਚੇਲੇ ਹੀ ਸਮਝਦੇ, ਲਓ ਜੀ ਨਾਨਕ ਨੇ ਆਪਣੇ ਚੇਲਿਆਂ ਨੂੰ ਭਗਤ ਲਿਖ ਕੇ ਆਪ ਵੱਡਾ ਬਣ ਗਿਆ, ਉਹਨਾਂ ਦੇ ਸਿੱਧੇ ਨੌ ਹੀ ਲਿਖਤੇ, ਭੱਟ ਲਿਖਤੇ, ਆਪੇ ਪਿੱਛੋਂ ਕਰਦੇ ਰਹਿਣਗੇ ਜਿਹਨੇ ਕੁਛ ਕਰਨਾ, ਆਪ ਉਹਨਾਂ ਨੂੰ ਵੀ ਭਗਤ ਨਹੀਂ ਲਿਖਿਆ, ਆਪ ਨੂੰ ਵੀ ਨਹੀਂ ਭਗਤ ਲਿਖਿਆ, ਉਹਨਾਂ ਨੂੰ ਨਹੀਂ ਲਿਖਿਆ, ਜਾਂ ਆਪ ਨੂੰ ਨਹੀਂ ਲਿਖਿਆ ਚੇਲਿਆਂ ਨੂੰ ਕਿਵੇਂ ਲਿਖ ਦਿੰਦੇ ਬਈ, ਛੇਲੇ ਲੈ ਕੇ ਤਾਂ ਫਿਰ ਉਹ ਤੋਂ ਵੱਡੇ ਬਣਨ ਦੀ ਗੱਲ ਸੀ। ਕੋਈ ਕਾਰਨ ਨੇ ਇਹਦੇ ਪਿੱਛੇ, ਕਾਰਨ ਇਹ ਲੋਕ ਆਮ ਲੋਕ ਕੀ ਜਾਣ, ਕੀ ਕਾਰਨ ਬੁੱਧੀਹੀਨ ਕੀ ਜਾਣ ਕੀ ਕਾਰਨ, ਇਹਦੇ ਪਿੱਛੇ ਕੁਛ ਕਾਰਨ। ਪਰ ਪਹਿਲਾਂ ਗੁਰਬਾਣੀ ਰੱਖੀਏ, ਪਿੱਛੋਂ ਭਗਤਾਂ ਦੀ ਬਾਣੀ ਰੱਖੀ। ਭਗਤਾਂ ਦੀ ਬਾਣੀ ਔਖੀ ਹੈ, ਮਹਿੰਗੀ ਹੈ। ਭਗਤਾਂ ਨੇ ਗੱਲ ਕੀਤੀ ਹੈ ਕੁਆਲੀਫਾਈਡ ਆਦਮੀਆਂ ਨਾਲ, ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਾਉਂਦੇ ਸੀ ਗੁਰੂ, ਉਹਨਾਂ ਦੀ ਮੱਤ ਮਾਰੀ ਹੈ। ਗੁਰੂ ਨਾਨਕ ਨੇ ਵੀ ਉੱਚੀ ਅਵਸਥਾ ਦੀ ਗੱਲ ਕੀਤੀ ਹੈ ਜਾਣ ਕੇ, ਕਿਉਂਕਿ ਉਦੋਂ ਇਹ ਜਿੱਤਣੇ ਸੀ ਸਾਰੇ। ਸਿੱਧਾ ਨਾਲ ਗੱਲ ਕੀਤੀ, ਬੜਿਆਂ ਬੜਿਆਂ ਨਾਲ ਗੱਲ ਕੀਤੀ ਹੈ, ਫਿਰ ਬਾਅਦ ਦੇ ਵਿੱਚ ਖੁਲਾਸਾ ਕੀਤਾ ਬਾਣੀ ਦਾ ਪਬਲਿਕ ਵਾਸਤੇ। ਇਸ ਕਰਕੇ ਪਹਿਲਾਂ ਬਾਣੀ ਸਾਡੇ ਆਉਂਦੀ ਹੈ, ਆਪਣੇ ਗੁਰੂਆਂ ਦੀ ਬਾਣੀ ਆਉਂਦੀ ਹੈ, ਭਗਤਾਂ ਦੀ ਬਾਣੀ ਪਿੱਛੋਂ ਆਉਂਦੀ ਹੈ। ਔਖੀ ਇਹ ਸਮਝ ਕੇ ਉਹਨੂੰ ਸਮਝੀਏ, ਆਹ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਸਪਸ਼ਟ ਗੱਲਾਂ ਕਰੀ ਜਾਂਦੀਆਂ ਸਾਰੀਆਂ, ਕਿੰਨੀਆਂ ਸੌਖੀਆਂ ਗੱਲਾਂ ਨਹੀਂ ਚਲੀਆਂ। ਗੌੜੀ ਰਾਗ ਹੈ, ਸਾਰੀ ਗੱਲ ਖੋਲੀ ਹੋਈ ਹੈ ਬਾਣੀ ਚੋਂ, ਪੰਜਵੇਂ ਪਾਤਸ਼ਾਹ ਦੀ ਕਿੰਨੇ ਸੌਖੇ ਤਰੀਕੇ ਨਾਲ ਸਾਰੀ ਗੱਲ ਸਪਸ਼ਟ ਕੀਤੀ ਹੋਈ। ਗੱਲਾਂ ਭਗਤਾਂ ਨੇ ਵੀ ਕਹੀਆਂ ਨੇ, ਭਗਤਾਂ ਦੀਆਂ ਗੱਲਾਂ ਸਮਝਣੀਆਂ ਔਖੀਆਂ ਨੇ। ਉਹ ਰਮਜ਼ਾ ਦੇ ਵਿੱਚ ਗੱਲਾਂ ਕਹੀਆਂ ਹੋਈਆਂ ਜ਼ਿਆਦਾ ਨੇ। ਹਾਂਜੀ,
ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘੱਟ ਘੱਟ ਪੁਰਖ ਵਿਸੇਖਾ।
ਤਾਹੂ ਸੰਗ ਤਾਹੂ ਨਿਰਲੇਪਾ
ਪੂਰਨ ਘੱਟ ਘੱਟ ਪੁਰਖ ਵਿਸੇਖਾ।
ਪੂਰਨ ਪੁਰਖ ਹੈ ਵਿਸ਼ੇਖ, ਵਿਸ਼ੇਸ਼ ਪੁਰਖ ਹੈ ਪੂਰਨ ਪੁਰਖ।
ਪੂਰਨ ਘੱਟ ਘੱਟ
ਜਦੋਂ ਘੱਟ ਦੇ ਵਿੱਚ ਹਿਰਦੇ ਵਿੱਚ ਟਿਕ ਜਾਂਦਾ ਫਿਰ ਇੱਕ ਹੋ ਜਾਂਦਾ ਹੈ। ਪੂਰਨ ਦਾ ਮਤਲਬ ਇੱਕ ਕਮੀ ਨਹੀਂ ਹੈ, ਪੂਰਨ ਪੁਰਖ ਦਾ ਮਤਲਬ ਹੈ ਸਾਬਤ ਸੂਰਤ ਦਸਤਾਰ ਸਰਾ। ਇਹਨੂੰ ਸਾਬਤ ਸੂਰਤ ਕਹਿੰਦੇ ਨੇ, ਜਾ ਕੇ ਦਿਲ ਸਾਬਤ ਨਹੀਂ, ਪਹਿਲਾਂ ਸਾਬਤ ਨਹੀਂ ਹੁਣ ਸਾਬਤ ਸੂਰਤ। ਇਸੇ ਇੱਕ ਦੀ ਗੱਲ ਕੀਤੀ ਹੈ ਕਾਲਾ ਕੇ ਗੁਰੂ। ਹੁਣ ਇੱਕ ਨੇ ਓਂਕਾਰ ਦਾ ਰੂਪ ਧਾਰਨ ਕਰਨਾ, ਇੱਕ ਤੋਂ ਬਾਅਦ ਓਂਕਾਰ ਹੋਣਾ। ਓਂਕਾਰ ਕੀ ਹੈ? ਜਦ ਇਹ ਉੱਗਣਾ ਇੱਕ ਕੀ ਹੁੰਦਾ? ਇੱਕ ਹੁੰਦਾ ਓਮ ਜੋਤ, ਓਮ ਹੈ ਕਿ ਗੁਰਮੁਖ ਆਇਆ ਨਾ ਲੱਭਦੇ ਗੁਰਮੁਖ, ਵਿਸ਼ੇਸ਼ ਵਿਸੇਖਾ ਓਮ ਗੁਰਮੁਖ। ਓਮ ਤਾਂ ਗੁਰਮੁਖ ਹੈ, ਕੀ ਉਹ ਅਕਾਰਾ? ਅਕਾਰਾ ਕੀ ਹੈ? ਓਮ ਜਮਾ ਅਕਾਰ ਇੱਕ, ਓਮ ਜਮਾ ਅਕਾਰ ਇੱਕ ਬਰਾਬਰ ਹੈ ਓਮ ਜਮਾ ਅਕਾਰ ਦੇ। ਜੋਤ ਜਮਾ ਸ਼ਬਦ, ਅਕਾਰ ਸ਼ਬਦ ਹੈ, ਇੱਕ ਓਂਕਾਰ ਆਕਾਰ ਹੈ ਸ਼ਬਦ। ਜੋਤ ਦਾ ਆਕਾਰ ਕੀ ਹੈ? ਸ਼ਬਦ, ਸ਼ਬਦ ਦੇ ਰੂਪ ਚ ਧਾਰਨ ਕਰਦਾ ਆਕਾਰ। ਆਕਾਰ ਦਾ ਦਰਸ਼ਨ ਹੁੰਦਾ, ਨਿਰਾਕਾਰ ਦਾ ਦਰਸ਼ਨ ਨਹੀਂ ਹੁੰਦਾ। ਮੂਰਤ ਦਾ ਦਰਸ਼ਨ ਹੋਣਾ, ਅਕਾਲ ਦਾ ਦਰਸ਼ਨ ਨਹੀਂ ਹੋਣਾ। ਅਕਾਲ ਤਾਂ ਆਪੇ ਹੈ, ਜਿਹੜੀ ਚੀਜ਼ ਦਾ ਅਕਾਲ ਨਹੀਂ ਹੁੰਦਾ ਅਕਾਲ ਤਾਂ ਆਪੇ ਹੈ। ਓਮ ਜਿਹੜਾ ਹੈ ਅਕਾਲ ਹੈ, ਜੋਤ ਹੈ, ਜੋਤ ਅਕਾਲ ਕਦੋਂ? ਜੋ ਮੂਰਤ ਹੈ ਅਕਾਲ ਮੂਰਤ, ਜਿਹੜੀ ਮੂਰਤੀ ਹੈ ਸ਼ਬਦ ਦੀ, ਸ਼ਬਦ ਹੈ ਉਹਦੀ ਮੂਰਤੀ ਹੈ। ਮਨ ਦੀ ਮੂਰਤੀ ਕੀ ਹੈ? ਮਨ ਦੀ ਮੂਰਤ ਹੈ ਕਲਪਨਾ, ਉਹ ਵੀ ਸ਼ਬਦ ਹੈ। ਜੋ ਮਨ ਬੋਲਦਾ ਉਹਦੀ ਮੂਰਤ ਹੈ। ਕਲਪਨਾ ਬੰਦ ਹੋਣੀ, ਇੱਛਾਵਾਂ ਬੰਦ ਹੋਣੀਆਂ, ਇਹ ਦੀ ਮੌਤ ਹੈ, ਮੂਰਤੀ ਦੀ ਮੌਤ ਹੈ ਉਹਦੀ। ਮਨ ਦੀ ਮੂਰਤ ਕੀ ਹੈ? ਜਿਹੜੀ ਉਹਦੀ ਆਵਾਜ਼ ਆ ਜੋ ਪੈਦਾ ਹੁੰਦੀ ਹੈ ਭੁੱਖ ਮੰਗਾ, ਜਦ ਚੁੱਪ ਹੋ ਜਾਂਦਾ ਉਹਦੀ ਮੌਤ ਹੈ। ਜੇ ਸ਼ਬਦ ਪੈਦਾ ਹੁੰਦਾ ਮਨ ਚ ਉਹਦੀ ਮੌਤ ਹੈ। ਮਨ ਦੀ ਮੂਰਤ ਕਾਲ ਮੂਰਤ ਹੈ, ਕਾਲ। ਇਸ ਕਰਕੇ ਕਲਪਨਾ ਨੂੰ ਕਾਲ ਕਿਹਾ ਹੋਇਆ। ਕਾਲ ਕਿਆ? ਕਾਲ ਕਲਪਨਾ ਕਦੇ ਨਾ ਖਾਏ, ਕਲਪਨਾ ਹੀ ਕਾਲ ਰੂਪ ਹੈ ਇਹਦੇ ਵਾਸਤੇ। ਉਹ ਉਪਜੀ ਹੈ।